ਤ੍ਰਿਸ਼ਨਾ ਨੂੰ ਬਜਾਉਣ ਵਾਲੀ ਗੱਲ ਨੀ ਤਾਂ ਸਾਤੋ ਮੰਗੀ ਤੇਰੀ ਭੁੱਖ ਦਾ ਇਲਾਜ ਤਾਂ ਕਰ ਦਾਂਗੇ ਪਰ ਤ੍ਰਿਸ਼ਨਾ ਦਾ ਨੀ ਆਉਣਾ। ਜਿੰਨਾ ਚਿਰ ਤ੍ਰਿਸ਼ਨਾ ਹੈ ਉਨੀ ਦੇਰ ਤੱਕ ਰੱਜਿਆ ਹੋਇਆ ਆਦਮੀ ਭੁੱਖ ਹੈ, ਭੁੱਖ ਹੈ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਬਾਹਰ। ਕਿੰਨਾ ਹੀ ਪਦਾਰਥ ਪ੍ਰਾਪਤ ਹੋ ਜਾਏ ਲੇਕਿਨ ਭੁੱਖ ਮਨ ਦੀ ਨੀ ਉਤਰਿਆ ਕਰਦੀ। ਜਿੰਨਾ ਚਿਰ ਮਨ ਭੁੱਖਾ ਹੈ ਉਨੀ ਦੇਰ ਤੱਕ ਪਰਮੇਸ਼ੁਰ ਦੇ ਵਿੱਚ ਮਨ ਨੀ ਲੱਗਿਆ ਕਰਦਾ, ਕਿਉਂਕਿ ਤ੍ਰਿਸ਼ਨਾ ਦੀਆਂ ਉਡਾਰੀਆਂ ਮਾਰਦਾ ਰਹੇਗਾ। ਬੈਠਾ ਨਾਮ ਬੈਠੇਗਾ ਨਾਮ ਜਪਣ ਵਾਸਤੇ, ਉਡਾਰੀਆਂ ਤ੍ਰਿਸ਼ਨਾ ਦੇ ਜਹਾਜ਼ ਤੇ ਬੈਠ ਕੇ ਮਾਰੇਗਾ। ਸੋ ਬਿਰਤੀ ਨਹੀਂ ਲੱਗਿਆ ਕਰਦੀ। ਸੰਤੋਖੀ ਜੋ ਹੈ ਉਹਦਾ ਦਰਜਾ ਬਹੁਤ ਵੱਡਾ ਹੋਇਆ ਕਰਦਾ। ਇੱਕ ਰਿਸ਼ੀ ਸੀ ਜਿਸਦਾ ਨਾਮ ਚਾਣਕ ਸੀ। ਆਪ ਬਹੁਤ ਸੰਤੋਖੀ ਪਰਿਵਾਰ ਸੀ, ਬੰਦਗੀ ਕਰਿਆ ਕਰਦੇ ਸੀ। ਇੱਕ ਲੜਕਾ ਸੀ, ਇੱਕ ਲੜਕੀ ਸੀ, ਘਰਵਾਲੀ ਤੇ ਕਾਫ। ਕੋਈ ਦੁਰਭਿੱਖ ਪੈ ਗਿਆ, ਕਾਲ ਪੈ ਗਿਆ, 7 ਦਿਨ ਹੋ ਗਏ ਤੇ ਭੁੱਖੇ ਬੈਠੇ ਨੇ, ਕੋਈ ਚੀਜ਼ ਨਹੀਂ ਹੈ। ਅਖੀਰ ਇਹਨਾਂ ਨੇ ਦਾਣਾ ਦਾਣਾ ਚੁਗਣਾ ਸ਼ੁਰੂ ਕਰਿਆ, ਕੋਈ ਪਖੜਾ ਚੁਗਿਆ, ਕੋਈ ਹੋਰ ਚੀਜ਼ਾਂ ਨਾਲ ਲਾਈਆਂ, ਪ੍ਰਸ਼ਾਦਾ ਤਿਆਰ ਕਰ ਲਿਆ, 4 ਪ੍ਰਸ਼ਾਦੇ। ਜਦ ਖਾਣ ਲੱਗੇ ਉਸੇ ਵੇਲੇ ਇੱਕ ਅਥਿਤੀ ਆ ਗਿਆ। ਕਹਿਣ ਲੱਗਿਆ, ਮਹਾਰਾਜ ਮੈਂ ਬੜਾ ਭੁੱਖਾ, ਮੇਰੀ ਭੁੱਖ ਨਿਵਰਤ ਕਰੋ। ਤਾਂ ਰਿਸ਼ੀ ਨੇ ਆਪਣਾ ਪ੍ਰਸ਼ਾਦਾ ਉਹਨੂੰ ਦੇ ਤਾ। ਉਹ ਕਹਿਣ ਲੱਗਿਆ, ਦੇਖੋ ਮੈਂ ਰੱਜਿਆ ਨਹੀਂ ਹਾਂ, ਤੇ ਪ੍ਰਸ਼ਾਦਾ ਕਹਿ ਕੇ ਫਿਰ ਭੁੱਖਾ ਤੋੜ ਦੇਣਾ ਇਹਦੇ ਵਰਗਾ ਦੋਸ਼ ਕੋਈ ਨਹੀਂ ਹੁੰਦਾ। ਜਦ ਇੱਕ ਵਾਰੀ ਕਹਿੰਦਾ ਪ੍ਰਸ਼ਾਦਾ ਛਕ ਲਾ, ਫਿਰ ਉਹਨੂੰ ਭੁੱਖਾ ਰੱਖ ਦੇਣਾ ਇਹ ਦੋਸ਼ ਹੋਇਆ ਕਰਦਾ। ਕਹਿੰਦਾ ਮੈਂ ਭੁੱਖਾ। ਘਰਵਾਲੀ ਕਹਿਣ ਲੱਗੀ, ਮੇਰਾ ਹਿੱਸਾ ਦਿਓ। ਉਹ ਵੀ ਖਾ ਲਿਆ, ਇਹਨੇ ਨੂੰ ਲੜਕੇ ਹੀ ਫਿਰ ਲੜਕੇ ਨੇ ਦੇਤਾ, ਲੜਕੀ ਨੇ ਦੇਤਾ, ਖਾ ਕੇ ਤੁਰ ਗਿਆ। ਦੂਸਰਾ ਦਿਨ ਹੋਇਆ, ਫਿਰ ਤਿਆਰ ਕਰਿਆ। ਐਨ ਸਮੇਂ ਸਿਰ ਜਦ ਪ੍ਰਸ਼ਾਦਾ ਛੱਕ ਕੇ ਮੂੰਹ ਵਿੱਚ ਪਾਉਣ ਲੱਗੇ ਉਸੇ ਵੇਲੇ ਆ ਗਿਆ। ਯਾਨੀ 3 ਦਿਨ ਇਸੇ ਤਰ੍ਹਾਂ ਕਰਦਾ ਰਿਹਾ, ਨਾਲ ਇਹ ਦੇਖਦਾ ਰਿਹਾ ਵੀ ਇਹਨਾਂ ਦੇ ਮਨ ਵਿੱਚ ਕੋਈ ਤਰਕ ਤਾਂ ਨਹੀਂ ਆ ਰਹੀ, ਕੀ ਖੁਸ਼ੀ ਖੁਸ਼ੀ ਦੇ ਰਹੇ ਨੇ, ਖਿਜਕੇ ਦੇ ਰਹੇ। ਜਦ ਉਹਨੇ ਦੇਖਿਆ ਵੀ ਇਹ ਤਾਂ ਖੁਸ਼ੀ ਖੁਸ਼ੀ ਦੇ ਰਹੇ ਨੇ, ਤਾਂ ਉਸ ਵੇਲੇ ਦਰਸ਼ਨ ਦੇਤੇ ਭਗਵਾਨ ਨੇ। ਕਹਿੰਦੇ ਸੰਤੋਖ ਤੇਰਾ ਪਰਖਿਆ, ਸੰਤੋਖ ਦੇ ਵਿੱਚ ਤੂੰ ਪੂਰਾ। ਸੋ ਸੰਤੋਖ ਬਹੁਤ ਉੱਚੀ ਚੀਜ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ ਕਿ ਸੰਤੋਖ ਜਿੰਨਾ ਚਿਰ ਮਨ ਚ ਨਹੀਂ ਆਉਂਦਾ ਉਨੀ ਦੇਰ ਤੱਕ ਭਜਨ ਬੰਦਗੀ ਨਹੀਂ ਹੋਇਆ ਕਰਦੀ। ਉਹ ਹੋਇਆ ਕਰਦਾ ਪਹਿਲਾਂ ਤਾਂ ਹੱਥ ਚ ਨਹੀਂ ਆਉਂਦਾ ਸੰਤੋਖੀ ਕਹਾਉਂਦਾ, ਉਹ ਨਹੀਂ ਹੋਇਆ ਕਰਦਾ। ਤਿਸ ਤੇ ਰਿਹਦੇ ਹਰਖ ਨਾ ਹੋਏ, ਨਿਜ ਕੀਰਤ ਕੋਲ ਚਾਹਤ ਸੋਏ। ਕਹਿੰਦੇ ਉਹ ਦਿੰਦਾ ਹੈ, ਉਹ ਕੀਰਤੀ ਚਾਹੁੰਦਾ ਤੇ ਦਿਲ ਵਿੱਚ ਖੁਸ਼ੀ ਨਹੀਂ ਉਸਦੇ ਪ੍ਰਾਪਤ ਹੁੰਦੀ। ਦੂਜਾ ਯਥਾ ਲਾਭ ਸੰਤੋਖ ਧਾਰਤ ਹੈ ਯੋਗੀ ਬਿੰਦੋ। ਦੂਜਾ ਹੁੰਦਾ ਵੀ ਜੋ ਕੁਛ ਮਿਲ ਗਿਆ ਪਰ ਲੱਭ ਦੇ ਅਨੁਸਾਰ ਉਹਦੇ ਤੇ ਸੰਤੁਸ਼ਟ ਰਹਿਣਾ। ਵਸਤਨਾ ਪ੍ਰਾਪਤ ਤੋ ਹਰ ਖਾਈ, ਜੇ ਨਹੀਂ ਮਿਲੀ ਤਾਂ ਵੀ ਖੁਸ਼ ਹੈ, ਮਿਲ ਗਈ ਤਾਂ ਵੀ ਖੁਸ਼ ਹੈ, ਜੇ ਪ੍ਰਾਪਤੋ ਹੈ ਤਾਂ ਸੁਖ ਪਾਈ, ਜੇ ਪ੍ਰਾਪਤ ਹੋ ਗਈ ਤਾਂ ਵੀ ਸੁਖ ਪਾਇਆ। ਸੋ ਮਹਾਤਮਾ ਕਹਿਣ ਲੱਗੇ ਪ੍ਰੇਮੀਆਂ ਤੈ ਪਦਾਰਥ ਤਾਂ ਮੰਗ ਲਿਆ ਪਰ ਮਨ ਦੀ ਭੁੱਖ ਦਾ ਇਲਾਜ ਜਿਹੜਾ ਹੈ ਉਹ ਤਾਂ ਸਾਤੇ ਮੰਗਿਆ ਨੀ, ਉਹ ਸੰਤੋਖ ਹੋਇਆ ਗੱਲ ਹੈ। ਸੰਤੋਖ ਨਾਮ ਨਾਲ ਦੋਹਾਂ ਦਾ ਇਕੱਠਾ ਸੰਬੰਧ ਹੈ। ਘਰ ਆ ਗਿਆ, ਚਾਰ ਬੱਤੀਆਂ ਦੇ ਤੀਆਂ, ਕਹਿੰਦੇ ਆਹ ਬੱਤੀ ਜਗਾ ਕੇ ਅੱਧੀ ਰਾਤ ਚ ਲੈ ਜਾਈ, ਜਿੱਥੇ ਬੁੱਝੂਗੀ ਉੱਥੋਂ ਪੜ ਲਈ, ਉੱਥੇ ਖਜ਼ਾਨਾ ਹੋਏਗਾ। ਪਹਿਲੇ ਨੰਬਰ ਦੀ ਬੱਤੀ, ਇਹ ਤੇ ਤੂੰ ਮੁੱਕਣਾ ਨੀ ਉਮਰ ਭਰ। ਜੇ ਭਲਾ ਮੁੱਕ ਗਿਆ ਤਾਂ ਦੋ ਨੰਬਰ ਦੀ ਜਗਾ ਲਈ, ਉੱਤਰ ਵੱਲ ਨੂੰ ਚਲੇ ਜਾਈ। ਜੇ ਇਹ ਵੀ ਖਤਮ ਹੋ ਗਿਆ ਤਾਂ ਤਿੰਨ ਨੰਬਰ ਦੀ ਜਲਾ ਕੇ ਪੁੱਛਮ ਨੂੰ ਚਲੇ ਜਾਈ। ਜੇ ਇਹ ਵੀ ਖਤਮ ਹੋ ਗਿਆ ਫੇਰ ਤੂੰ ਭਾਈ ਆਪਣੇ ਭਾਗਾਂ ਤੇ ਸ਼ਾਕਰ ਰਹੀ, ਆ ਚੌਥੀ ਬੱਤੀ ਨਾ ਜਗਾਈ। ਜੇ ਇਹ ਜਗਾਈ, ਇਹ ਕਰੂਰ ਦਿਸ਼ਾ ਹੈ, ਦੱਖਣ ਦਿਸ਼ਾ, ਇਧਰ ਨਾ ਜਾਈ ਭੁੱਲ ਕੇ। ਘਰ ਆ ਗਿਆ, ਬੜਾ ਖੁਸ਼ ਹੋਇਆ, ਰਾਤ ਨੂੰ ਨੀਂਦ ਨਹੀਂ ਆਉਂਦੀ। ਜਦੋਂ ਅੱਧੀ ਰਾਤ ਹੋਈ ਉਸੇ ਵੇਲੇ ਬੱਤੀ ਜਗਾਈ, ਤੁਰ ਪਿਆ ਕੁਛ ਦੂਰ ਜਾ ਕੇ, ਜਿੱਥੇ ਜਾ ਕੇ ਬੁਝੀ ਉੱਥੇ ਪੱਟਿਆ ਤਾਂ ਤਾਂਬੇ ਦਾ ਪੈਸਿਆਂ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ ਵੀ ਬੜਾ ਪੈਸਾ ਆ, ਤਾਂ ਪੈਸੇ ਦੀ ਬਰਕਤ ਵੀ ਬਹੁਤ ਸੀ। ਘਰ ਆ ਗਿਆ, ਖੁਸ਼ ਹੋਇਆ ਪਿਆ, ਅੱਧੇ ਦਿਨ ਤਾਂ ਖੁਸ਼ ਰਿਹਾ। ਜਦ ਅੱਧੇ ਦਿਨ ਤੋਂ ਬਾਅਦ ਹੋਇਆ, ਕਹਿਣ ਲੱਗਿਆ ਵੀ ਚਲੋ ਦੋ ਨੰਬਰ ਵੀ ਦੇਖ ਲੈਂਦੇ ਹਾਂ, ਕੀ ਹਰਜ ਹੈ। ਅੱਧੀ ਰਾਤ ਨੂੰ ਫੇਰ ਬੱਤੀਆਂ ਜਗਾ ਕੇ ਚਲਿਆ ਗਿਆ ਤੇ ਜਦੋਂ ਉੱਤਰ ਦਿਸ਼ਾ ਗਿਆ, ਪਹਾੜ ਦਿਸ਼ਾ ਤੇ, ਉੱਥੇ ਇੱਕ ਥਾਂ ਤੇ ਜਿੱਥੇ ਬੁਝੀ ਪੱਟਿਆ ਤਾਂ ਚਾਂਦੀ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ, ਕਹਿੰਦਾ ਲੈ ਐਵੇਂ ਤਾਂਬੇ ਨਾਲ ਮੱਥਾ ਮਾਰਨਾ ਸੀ, ਇਹ ਚਾਂਦੀ ਕਿੰਨੀ ਵਧੀਆ, ਇਹੀ ਆਪਾਂ ਵਰਤਾਂਗੇ, ਤਾਂਬਾ ਕੀ ਕਰਨਾ। ਬੜਾ ਖੁਸ਼ ਰਿਹਾ ਅੱਧੇ ਦਿਨ ਥਾਈ, ਅਗਲੇ ਦਿਨ ਥਾਈ ਫੇਰ ਮਨ ਚ ਆਇਆ ਵੀ ਅਗਲਾ ਪਾਸਾ ਵੀ ਦੇਖ ਲਈਏ, ਕਮ ਸੇ ਕਮ ਪਤਾ ਤਾਂ ਲੱਗ ਜੂ ਵੀ ਕਿੱਧਰ ਹੈ, ਫੇਰ ਚੰਗਾ ਚੰਗਾ ਮਾਲ ਪਹਿਲਾਂ ਖਾ ਲਾਂਗੇ, ਮਾੜਾ ਪਿੱਛੋਂ ਸਹੀ। ਸੋ ਉੱਧਰ ਗਿਆ, ਜਦੋਂ ਪੱਛਮ ਦਿਸ਼ਾ ਵੱਲ ਜਾ ਕੇ ਬੱਤੀ ਬੁਝੀ, ਉੱਥੇ ਕੀ ਦੇਖਦਾ, ਪਟਿਆ ਤਾਂ ਸੋਨੇ ਦਾ ਮੋਹਰਾਂ ਦਾ ਖਜ਼ਾਨਾ ਨਿਕਲਿਆ। ਕਹਿੰਦਾ ਸੰਤਾਂ ਨੇ ਮੈਨੂੰ ਲੰਮੇ ਚੱਕਰ ਚ ਪਾਤਾ ਸੀ, ਬਈ ਪਹਿਲਾਂ ਤਾਂਬੇ ਨੂੰ ਮੁਕਾ, ਫੇਰ ਤੂੰ ਚਾਂਦੀ ਨੂੰ, ਫੇਰ ਮੋਹਰਾਂ ਨੂੰ, ਮੋਹਰਾਂ ਹੀ ਕਿਉਂ ਨਾ ਕਰਾਂ, ਲੈ ਕੇ ਜਾਇਆ ਕਰ। ਸੋ ਮਿੱਟੀ ਪਾਤੀ, ਘਰ ਆ ਗਿਆ, ਨਾਲ ਸੋਚੀ ਜਾਂਦਾ ਤੇ ਉਹਨਾਂ ਨੇ ਕਿਹਾ ਵੀ ਚੌਥੇ ਪਾਸੇ ਨਾ ਜਾਈ, ਭੁੱਲ ਕੇ ਨਾ ਜਾਈ। ਮਨ ਦੇ ਅੰਦਰ ਖਿਆਲ ਆਉਣ ਲੱਗ ਗਏ ਵੀ ਇੱਧਰ ਹੀਰੇ ਹੋਣੇ ਨੇ, ਲਾਲ ਹੋਣੇ ਨੇ, ਕਿਸੇ ਹੋਰ ਨੂੰ ਸੰਤਾਂ ਨੇ ਦੇਣੇ ਹੋਣੇ ਨੇ, ਵੀ ਕਿਉਂ ਨਾ ਮੈਂ ਵਹੀ ਲੈ ਲਾਂ। ਸੋ ਅੱਧੀ ਰਾਤ ਤੋਂ ਬਾਅਦ ਜਦ ਪੱਛਮ ਦੱਖਣ ਨੂੰ ਗਿਆ, ਉੱਥੇ ਪਟਿਆ ਤਾਂ ਇੱਕ ਦਰਵਾਜ਼ਾ ਆ ਗਿਆ, ਦਰਵਾਜ਼ੇ ਚ ਵੜ ਗਿਆ ਤੇ ਅੱਗੇ 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 ਤੁਰਿਆ ਜਾਂਦਾ। ਅੱਗੇ ਜਾ ਕੇ ਕੀ ਦੇਖਦਾ, ਇੱਕ ਕੋਈ ਬੰਦਾ ਬੈਠਾ, ਉਹ ਚੱਕੀ ਚਲਾ ਰਿਹਾ ਤੇ ਉੱਥੇ ਇੱਕ ਚੱਕਰ ਆ ਕੇ ਉਹਦੇ ਮੱਥੇ ਦੇ ਦੁਆਲੇ ਘੁੰਮਣ ਲੱਗ ਗਿਆ। ਉਹਨੇ ਦੁਹਾਈ ਮਚਾਉਣੀ ਸ਼ੁਰੂ ਕਰਤੀ, ਕਹਿੰਦਾ ਆਹ ਜਿਹੜਾ ਚੱਕਰ ਆਏ ਤਾਂ ਮੈਨੂੰ ਮਾਰ ਦੂ, ਮੈਂ ਕਿਵੇਂ ਬਚ ਸਕਦਾ। ਕਹਿੰਦਾ ਪ੍ਰੇਮੀਆਂ, ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਛੇਤੀ ਦੇ ਕਹਿੰਦੇ ਬਚਣਾ। ਇਹਨੇ ਜਾ ਕੇ ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਇਹਦਾ ਹੱਥ ਜੁੜ ਗਿਆ ਤੇ ਉਹਦਾ ਛੁੱਟ ਗਿਆ। ਕਹਿਣ ਲੱਗਾ ਹੁਣ ਕੀ, ਕਹਿੰਦਾ ਤੂੰ ਹੁਣ ਚੱਕੀ ਪੀ ਜਿਵੇਂ ਮੈਂ ਪੀਂਦਾ ਸੀ, ਕੋਈ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਆਏਗਾ ਇੱਥੇ ਫੇਰ ਉਹ ਤੇਰਾ ਪਿੱਛਾ ਛਡਾਏ। ਸੋ ਤ੍ਰਿਸ਼ਨਾ ਜਿਹੜੀ ਹੈ ਇਹ ਆਦਮੀ ਨੂੰ ਜੰਮਣ ਮਰਨ ਚ ਲਿਆਉਂਦੀ ਹੈ। ਗੁਰੂ ਨੌਵੇਂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਉਪਦੇਸ਼ ਇੰਨੇ ਸੁਣਦੇ ਹਾਂ, ਆਪਦੇ ਸਤਸੰਗ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਫੇਰ ਕੀ ਵਜ੍ਹਾ ਹੈ ਭਜਨ ਵੱਲ ਚਿੱਤ ਕਿਉਂ ਨਹੀਂ ਲੱਗਦਾ, ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਉਹ ਕਿਹੜਾ ਦੋਖ ਹੈ ਜਿਹਦੇ ਕਰਕੇ ਭਜਨ ਵੱਲ ਚਿੱਤ ਨਹੀਂ ਲੱਗਦਾ। ਮਹਾਰਾਜ ਕਹਿੰਦੇ ਦੇਖੋ ਇਹ ਆਦਮੀ ਤ੍ਰਿਸ਼ਨਾ ਦਾ ਮੋਹਿਆ ਹੋਇਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਅਨੁਸਾਰ ਇਹ ਰੋਗ ਲੱਗ ਗਿਆ, ਜਿਵੇਂ ਟੀਵੀ ਲੱਗ ਜਾਂਦੀ ਹੈ ਤੇ ਤ੍ਰਿਸ਼ਨਾ ਦਾ ਰੋਗ ਲੱਗਿਆ ਹੋਇਆ ਤੇ ਇਹਨੇ ਮਰਨਾ ਮਨ ਤੋਂ ਭੁੱਲਤਾ, ਮਰਨਾ ਭੁੱਲਿਆ ਤਾਂ ਪਰਮੇਸ਼ਰ ਫਿਰ ਯਾਦ ਨਹੀਂ ਰਹਿੰਦਾ, ਐ ਫਰਮਾਉਂਦੇ ਨੇ। ਨਹੀਂ ਉਮਰ ਨੂੰ ਪਛਾਣਦਾ ਚੁੱਕੇ ਬਾਰ ਚਲਾਏ, ਨਹੀਂ ਉਮਰ ਨੂੰ ਪਛਾਣਦਾ ਚੁੱਕੇ ਬਾਰ ਚਲਾਏ, ਨਹੀਂ ਮਰਨ ਪਛਾਣ ਲੱਗਿਆ ਇੱਕ ਸੱਚਾ ਲਾਲਚ ਹੁੰਦਾ ਇੱਕ ਝੂਠਾ ਲਾਲਚ ਹੁੰਦਾ ਝੂਠਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਨੇ ਸੱਚਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਛੱਡਣ ਤੋਂ ਸਾਡੇ ਨਾਲ ਜਾਣੀਆਂ ਨੇ ਸੋ ਮਹਾਰਾਜ ਕਹਿੰਦੇ ਝੂਠੇ ਲਾਲਚ ਲੱਗ ਕੇ ਮਰਨਾ ਨਹੀਂ ਪਛਾਣਦਾ ਮਰਨਾ ਭੁੱਲਿਆ ਹੈ ਤੇ ਇਹਨੂੰ ਪਤਾ ਨਹੀਂ ਹੈ ਚੇਤਨਾ ਹੈ ਤੋ ਚੇਤਨਾ ਨਿਸ ਦਿਨ ਮੈਂ ਪੁਰਾਣੀ ਛਿਣ ਛਿਣੇ ਔਰ ਵਿਆਹਤਾ ਫੂਟੇ ਘੱਟ ਜਾਓ ਪਾਣੀ ਹਰ ਗੁਣ ਕਾਹੇ ਨਾ ਗਾ ਬਈ ਮੂਰਖ ਅਗਿਆਨਾ ਨਹੀਂ ਗਾਉਂਦਾ ਤੂੰ ਮੂਰਖ ਤੇ ਅਗਿਆਨੀ ਹੈ ਕਹਿੰਦਾ ਮੈਂ ਤਾਂ ਜੀ ਪੜ੍ਹਿਆ ਹੋਇਆ ਯੂਨੀਵਰਸਿਟੀ ਮੈਨੂੰ ਡਿਗਰੀ ਦਿੱਤੀ ਹੋਈ ਹੈ ਪੀ ਐਚ ਡੀ ਦੀ ਮਹਾਰਾਜ ਕਹਿੰਦੇ ਫਿਰ ਤੇਰੀ ਪੜ੍ਹਾਈ ਪੜ੍ਹਾਈ ਹੋਇਆ ਬੁੱਕ ਬਰਮ ਹੈ ਇਹ ਪੜ੍ਹਾਈ ਨੀ ਸੋ ਪੜ੍ਹਿਆ ਸੋ ਪੰਡਿਤ ਮੀਨਾ ਜਿਸਰਾ ਰਾਮ ਨਾਮ ਗੱਲ ਹੈ ਇਹ ਪੜ੍ਹਾਈ ਨੀ ਹੈ ਜਿਹੜੀ ਤੈਨੂੰ ਜਮਦੂਤਾਂ ਤੇ ਨਹੀਂ ਛਡਾ ਸਕਦੀ ਰੋਟੀ ਵਾਸਤੇ ਪੜ੍ਹਨਾ, ਰੋਟੀ ਦਾ ਤੇਰੀ ਪਰਾ ਲਫ਼ਜ਼ ਚ ਪਰਮੇਸ਼ਰ ਨੇ ਲਿਖ ਕੇ ਨਾਲ ਭੇਜੀ ਹੋਈ ਹੈ, ਕਾਹੇ ਰੇ ਮਨ ਚਤਵਾਇਆ ਉਦਮ ਜਾਂ ਆਹ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰਦੇ, ਨਾ ਕਰ ਚਿੰਤਾ ਚਿੰਤਾ ਹੈ ਕਰਦੇ। ਉਹ ਤਾਂ ਵਾਹਿਗੁਰੂ ਨੂੰ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਉਹ ਤਾਂ ਤੇਰੀ ਪਰਾ ਲਫ਼ਜ਼ ਨੇ ਤੈਥੋਂ ਕਿਰਾਏ ਲੈਣਾ ਜਿਹੜਾ ਕੁਛ ਕਰਾਉਣਾ। ਸੋ ਪੜ੍ਹਾਈ ਤਾਂ ਅਸਲੀ ਉਹ ਹੈ ਜਿਹੜੀ ਤੈਨੂੰ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਈਰਖਾ, ਨਿੰਦਿਆ, ਚੁਗਲੀ, ਵਕੀਲੀ ਤੋਂ ਬਰੀ ਕਰਕੇ ਤੇਰੇ ਮਨ ਦੇ ਅੰਦਰ ਸ਼ਾਂਤੀ ਪੈਦਾ ਕਰ ਦੇ। ਜੇ ਇਹ ਪੜ੍ਹਾਈ ਨਹੀਂ ਹੈ ਭਾਈ ਤਾਂ ਰੂਹਾਨੀ ਯੂਨੀਵਰਸਿਟੀ ਦੇ ਅੰਦਰ ਡਿਗਰੀ ਮਿਲਦੀ ਹੈ। ਪੜਿਆ ਮੂਰਖ ਆਖੀਐ ਜਿਸ ਵਿੱਚ ਲਭ ਲੋਭ ਹੰਕਾਰ, ਜਿਹਨੇ ਲੱਭ ਤੇ ਲੋਭ ਤੇ ਹੰਕਾਰ ਤੇਰੀ ਮੁਕਤੀ ਪਾਈ, ਉਹ ਕਹਿੰਦੇ ਮੂਰਖ ਪੜਿਆ ਹੋਇਆ, ਮੂਰਖਾਂ ਦੀ ਡਿਗਰੀ ਮਿਲਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਮੂਰਖ ਅਗਿਆਨਾ, ਇੰਨਾ ਮੂਰਖ ਤੇ ਅਗਿਆਨੀ ਹੋ ਗਿਆ ਹਰੀ ਦੇ ਗੁਣ ਨੀ ਸਿਮਰਦਾ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣ। ਕਹਿੰਦੇ ਤ੍ਰਿਸ਼ਨਾ ਦਾ ਬੰਨਿਆ ਹੋਇਆ ਹੈ, ਲਾਲਚ ਵਿੱਚ ਪੈ ਗਿਆ ਤੇ ਹੁਣ ਇਹ ਮਰਨਾ ਨੀ ਪਛਾਣਦਾ। ਜਦੋਂ ਆਦਮੀ ਲਾਲਚ ਚ ਪੈ ਜਾਂਦਾ ਬੜੇ ਗਲਤ ਕੰਮ ਕਰਦਾ। ਜਿੰਨੇ ਦੁਨੀਆਂ ਦੇ ਅੰਦਰ ਖੂਨ ਹੋ ਰਹੇ ਨੇ, ਖੋ ਖਿੰਜ ਹੋ ਰਹੀ ਹੈ, ਸਾਰੀ ਲੋਭ ਦੇ ਅੰਦਰ ਚੱਲ ਰਹੀ ਹੈ, ਤੇ ਨਤੀਜੇ ਕੀ ਹੁੰਦੇ ਨੇ? ਕੋਈ ਮਾਰਿਆ ਜਾ ਰਿਹਾ, ਕੋਈ ਕੁਛ ਹੋ ਰਿਹਾ, ਕੋਈ ਕੁਛ ਹੋ ਰਿਹਾ। ਇੱਕ ਵਾਰੀ ਕਬੀਰ ਸਾਹਿਬ ਦੇ ਪਾਸ ਬਹੁਤ ਸਾਰੇ ਮਹਾਤਮਾ ਬੈਠੇ ਸੀ ਤੇ ਉੱਥੇ ਉਹਨਾਂ ਨੇ ਇੱਕ ਕੌਤਕ ਦੇਖਿਆ ਮਾਇਆ ਦਾ ਤੇ ਕਹਿਣ ਲੱਗੇ ਭਗਤ ਜੀ ਇਹ ਬੀਬੀ ਤੁਹਾਡੇ ਕੋਲ ਆਈ ਹੈ ਤੇ ਬੜੇ ਸੋਹਣੇ ਕੱਪੜੇ ਪਾਏ ਹੋਏ ਨੇ ਤੇ ਤੁਹਾਨੂੰ ਨਮਸਕਾਰ ਕਰਨਾ ਚਾਹੁੰਦੀ ਸੀ, ਤੁਸੀਂ ਇਹਨੂੰ ਦੂਰੇ ਦਬਕਾ ਮਾਰਤਾ। ਉਹ ਬੀਬੀ ਆਈ ਹੈ ਉਹਦੇ ਪਾਟੇ ਹੋਏ ਕੱਪੜੇ ਨੇ, ਗਰੀਬ ਨਹੀਂ ਹੈ ਤੇ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਕੋਲ ਬੁਲਾ ਕੇ ਵਚਨ ਕੀਤੇ, ਇਹ ਸਾਨੂੰ ਸਮਝ ਨਹੀਂ ਆਈ ਗੱਲ। ਕਹਿੰਦੇ ਭਗਤੋ ਉਹ ਮਾਇਆ ਸੀਗੀ। ਕਹਿੰਦੇ ਮਹਾਰਾਜ ਉਹਦੇ ਕੇਸ ਪਿਛਲੇ ਗਿੱਚੀ ਦੇ ਕਿਉਂ ਘਸੇ ਹੋਏ ਨੇ ਤੇ ਮੱਥੇ ਤੋਂ ਕਿਉਂ ਘਸੇ ਹੋਏ ਨੇ? ਕਹਿੰਦੇ ਉਹ ਬੁਲਾ ਕੇ ਪੁੱਛ ਲਓ। ਬੁਲਾ ਲਿਆ, ਕਹਿਣ ਲੱਗੇ ਵੀ ਇਹ ਕੀ ਗੱਲ ਹੈ? ਕਹਿਣ ਲੱਗੀ ਆ ਮੇਰੇ ਮੱਥਾ ਤਾਂ ਜਿਹੜਾ ਘਸਿਆ ਹੈ ਸੰਤਾਂ ਦੇ ਚਰਨਾਂ ਤੇ ਆ ਕੇ ਮੈਂ ਮਸਤਕ ਰਗੜਦੀ ਹਾਂ ਕਿ ਮੇਤੇ ਕੰਮ ਲੈ ਲਓ, ਮੇਤੇ ਕੰਮ ਲੈ ਲਓ, ਪਰ ਇਹ ਸੰਤ ਮੈਨੂੰ ਨੇੜੇ ਨਹੀਂ ਲੱਗਣ ਦਿੰਦੇ, ਮੈਨੂੰ ਠੱਗਣੀ ਕਹਿੰਦੇ ਨੇ, ਨੇੜੇ ਨਹੀਂ ਆਉਣ ਦਿੰਦੇ ਵੀ ਤੂੰ ਫਸਾ ਲੈਂਗੀ, ਸਾਨੂੰ ਤੇਰੀ ਲੋੜ ਹੀ ਨਹੀਂ ਹੈ। ਜਿੱਥੇ ਮਾਇਆ ਆਏਗੀ ਉੱਥੇ ਪਰਮੇਸ਼ਰ ਭੁੱਲਦਾ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਜਦ ਮਾਇਆ ਆਈ ਅਨੇਕ ਰੂਪ ਧਾਰ ਕੇ ਆਈ ਤੇ ਮਹਾਰਾਜ ਕਹਿੰਦੇ ਨਾ ਮੋਤੀ ਦਾ ਮੰਦਰ ਉਸਰੈ ਰਤਨੀ ਤਾਂ ਹੋ ਜੁੜਾਓ ਕਸਤੂਰ ਕੰਗੂ ਅਗਰ ਚੰਦਨ ਲੀ ਪਾਵੈ ਚੋ ਮਤ ਦੇ ਪੂਲਾਂ ਵਿਸਰੈ ਤੇਰਾ ਚਿੱਤ ਨਾ ਆਵੈ। ਹਰ ਦਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ। ਕਹਿੰਦੇ ਮੋਤੀਆਂ ਦੇ ਮੰਦਰ ਧਰਤੀ ਤਾਂ